तेरा चंदोपथे जगोत निज प्रवेशपुर आए कर नवेश किस छल बले वस्तु अखिल टिकाए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो नौवें पातशाह धर्म हेत साका जिन किया शीस दिया पर सिर ना दिया ऐसे सतगुरु धन धन श्री गुरु तेग बहादुर साहिब जी महाराज जी दे पावन पवित्र इतिहासक स्थान ते जिथे मेरे साहबां ने तरस करके कलयुगी जीवां दा उधार करदिआं दुख निवृत्ति दा सदा वर्त लंगर ला रखिआ है पर बचन ये कीता कि जिहड़ा इस स्थान ते हाजरी भरे सरोवर च इशनान करे गुरु की संगत करे उहदा दुख निवृत्त होवेगा वो दुख चाहे शरीरक है चाहे मानसिक है ते चाहे वह जन्म ते मरण का दुख है। ऐसे स्थान ते आप जी जुड़ के बैठे हो रोज गुरु की कथा श्री गुरु हरगोबिंद साहब जी का इतिहास बड़ी श्रद्धा नाल सरवण कर रहे हो छेवें पातशाह जी महाराज जी का सजास दिन प्रतिदिन वध रहा है जिवें जिवें समा बीत रहा है तिवें तिवें सतगुरां दे शरीर की कद काठी वध रही है शरीर का बल वध रहा है ताकत वध रही है साहब जी नेता प्रति अपने दल विच फौजां भर्ती कर रहे ने बहुत सारे सिख आपस विच विचारां करदे ने जिहड़े श्रद्धावान सिख ने वो कहिंदे सतगुरां ने प्रण कीता है वो प्रण जरूर पूरा करनगे चंदू नूं मारनगे पर जिहड़े निशरधक ने श्रद्धा विहोणे ने वो श्रद्धा विहोणे लोक गल्लां करदे कहिंदे एडा वड्डा दीवान है चंदू बादशाह जहांगीर दा उहनूं भला गुरु जी किवें मार सकदे ने तां बच्चियां वाली गल गुरु जी ने कीती उम्र जो छोटी है पर श्रद्धालु सिख कहिंदे गुरु साहब पूर्ण ने सरबग ने वो चाण ते राजे नूं रंक ते रंक नूं राजा बना सकदे ने अणहोणी नूं होणी कर सकदे हन ते जिहड़ी होणी है उहनूं अणहोणी बना सकदे ने ऐसे समर्थ ने सतगुरां दा इह प्रताप देश देश विच पसर रहा है चंदू दे कन्ना विच भी यह खबर पई तो उस वक्त चंदू दे मन च भी फिकर होण लगा कि किते हुण गुरु जी दा डंडा मेरे ते ना वरे अपने घरवाली दे नाल इहने विचार कीती इहदी घरवाली कहण लगी हाले समय तू गुरु हरगोबिंद साहब जी कोल चिट्ठी लिख के भेज कोई दो सियाणे बंदे भेज के मैन तरला कर कि उह तेरी लड़की दा नाता मन लैण ते ए जड़ी लड़ाई है जड़ा उपद्रव है मिट जाए ते तेरी संधि गुरु जी नाल हो जाए। चंदू ने चंगे दो सियाने बंदे पाले चिट्ठी लिखी बड़े विस्थार नाल के नाहक बिना कारण तो तुहाडे पिता जी ने मेरे नाल वैर कमाया वेखो उस वैर दा फल उहनां नूं की मिलिया उन्हां मैनू कुत्ता कहा सी मैं कुत्ता बन के उन्हां दे पिछे पै गया उन्हां दी जान लै के फिर मैं शांत होया हुण तां मेरी ताकत दा तुहानू भी पता लग चुका होवेगा कि मैं कितना बलवान हां ਇਸ ਕਰਕੇ ਗੁਰੂ ਜੀ ਪੁਰਾਣੀਆਂ ਗੱਲਾਂ ਛੱਡ ਕੇ ਅੱਗੇ ਤੋਂ ਮੇਰੇ ਨਾਲ ਸੰਧੀ ਕਰੋ, ਬਰਾਤ ਲੈ ਕੇ ਆਓ ਤੇ ਮੇਰੀ ਲੜਕੀ ਨੂੰ ਵਿਆਹ ਕੇ ਲੈ ਜਾਓ, ਨਹੀਂ ਤਾਂ ਫਿਰ ਤੁਸੀਂ ਜਾਣਦੇ ਹੀ ਹੋ ਮੈਂ ਕੀ ਕਰ ਸਕਦਾ। ਨਾਲੇ ਮਿੱਠੀ ਗੱਲ ਵੀ ਕਰਦਾ, ਨਾਲ ਕੌੜਾ ਬੋਲ ਵੀ ਬੋਲਦਾ ਹੈ, ਹੰਕਾਰ ਜੋ ਹੈ ਆਪਣੀ ਪਦਵੀ ਦਾ। ਉਹ ਦੋ ਬੰਦੇ ਚਿੱਠੀ ਲੈ ਕੇ ਦੀਵਾਨ ਚੰਦੂ ਕੋਲੋਂ ਦਿੱਲੀਓਂ ਚੱਲੇ ਨੇ, ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਸਤਿਗੁਰਾਂ ਦੇ ਕੋਲ। ਜਿਵੇਂ ਮਹਾਰਾਜ ਜੀ ਦੇ ਕੋਲ ਉਹ ਚਿੱਠੀ ਪਹੁੰਚੀ ਹੈ ਔਰ ਸਤਿਗੁਰਾਂ ਨੇ ਚਿੱਠੀ ਸੁਣੀ ਹੈ, ਔਰ ਉਹਦਾ ਪਲਟਵਾਂ ਜਵਾਬ ਜੋ ਸਤਿਗੁਰਾਂ ਨੇ ਦੀਵਾਨ ਚੰਦੂ ਨੂੰ ਲਿਖ ਕੇ ਭੇਜਿਆ, ਉਹ ਅੱਜ ਦੀ ਕਥਾ ਵਿਚ ਪ੍ਰਸੰਗ ਆ ਰਿਹਾ। ਆਓ ਸਮੂਹ ਮਾਈ ਭਾਈ ਮਨ ਬਿਰਤੀਆਂ ਇਕਾਦਰ ਕਰੀਏ, ਸਾਹਿਬਾਂ ਦੇ ਪਾਵਨ ਚਰਣਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਂ, ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੁਇਰਾ ਚੰਦੂ ਪਤੇ ਜਦੋਂ ਤਨ ਪ੍ਰਵਿਸ਼ੇਪੁਰ ਮੈਂ ਆਏ।
ਦੀਵਾਨ ਚੰਦੂ ਨੇ ਜਿਹੜੇ ਆਪਣੇ ਦੂਤ ਭੇਜੇ ਸਨ, ਚਿੱਠੀ ਦੇ ਕੇ ਦੂਤ ਭੇਜੇ ਸਨ, ਨਾਲ ਉਨ੍ਹਾਂ ਨੂੰ ਸਮਝਾ ਕੇ ਭੇਜਿਆ ਸੀ ਕਿ ਗਰਮ ਤੱਤਾ ਜਾਂ ਨਰਮ ਹੋ ਕੇ ਜਾਂ ਕਠੋਰ ਹੋ ਕੇ ਜਿਵੇਂ ਕਿਵੇਂ ਵੀ ਗੱਲ ਬਣਦੀ ਹੋਵੇ ਤੁਸੀਂ ਬਣਾਉਣੀ ਹੈ। ਉਹ ਜਿਹੜੇ ਚੰਦੂ ਦੇ ਭੇਜੇ ਹੋਏ ਦੂਤ ਸਨ, ਚਲਦਿਆਂ ਚਲਦਿਆਂ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਸਤਿਗੁਰਾਂ ਦੀ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਇਨ੍ਹਾਂ ਨੇ ਪ੍ਰਵੇਸ਼ ਕੀਤਾ ਹੈ।
ਕਰਨ ਵੇਚ ਕਿਸ ਥਲ ਭਲੇ ਵਸਤੂ ਅਖਿਲ ਟਿਕਾਏ।
ਕੋਈ ਚੰਗਾ ਥਾਂ ਵੇਖ ਕੇ, ਭਲੀ ਜਗ੍ਹਾ ਵੇਖ ਕੇ, ਭਲਾ ਸਥਾਨ ਵੇਖ ਕੇ ਡੇਰਾ ਕੀਤਾ ਹੈ, ਨਿਵੇਸ਼ ਕੀਤਾ ਚੰਗੀ ਵਸਤੂ ਤੇ ਚੰਗੀ ਜਗ੍ਹਾ ਦੇ ਉੱਤੇ ਆਪਣੀਆਂ ਜਿੰਨੀਆਂ ਵਸਤੂਆਂ ਸੀ, ਨਾਲੇ ਦੂਤ ਆਪਣੇ ਸੇਵਾਦਾਰ ਨੌਕਰ ਚਾਕਰ ਸਿਪਾਹੀ ਵੀ ਲੈ ਕੇ ਆਏ ਸਨ, ਆਪਣੇ ਘੋੜੇ ਬੱਧੇ ਨੇ, ਗੱਡੇ ਇਕ ਪਾਸੇ ਟਿਕਾਏ ਨੇ, ਬਲਦ ਬੱਧੇ ਹਨ, ਜਿੰਨੀਆਂ ਵਸਤੂਆਂ ਲੈ ਕੇ ਆਏ ਸਨ ਉਹ ਸਾਰੀਆਂ ਵਸਤੂਆਂ ਇਨ੍ਹਾਂ ਨੇ ਕੋਈ ਚੰਗਾ ਥਾਂ ਲੱਭ ਕੇ ਟਿਕਾਈਆਂ ਨੇ ਔਰ ਚੰਗੇ ਥਾਂ ਤੇ ਡੇਰਾ ਕੀਤਾ ਹੈ।
ਜੋ ਪਈ ਲੈ ਨੀਰ ਕਰ ਚਰਨ ਪਖਾਰੇ, ਪੈਰੇ ਬਸਰ ਮੂਲ ਜਿਨ ਭਾਰੇ।
ਉਰੋਂ ਚੱਲ ਕੇ ਆਏ ਸਨ, ਰਾਹ ਪੈਂਡੇ ਦਾ ਮਿੱਟੀ ਘੱਟਾ ਮੂੰਹ ਪੈਰਾਂ ਹੱਥਾਂ ਤੇ ਜੰਮਿਆ ਹੋਇਆ ਸੀ। ਇਨ੍ਹਾਂ ਨੇ ਪਾਣੀ ਲੈ ਕੇ, ਜਲ ਲੈ ਕੇ ਹੱਥ ਪੈਰ ਧੋਏ ਨੇ, ਮੂੰਹ ਧੋਇਆ, ਕੱਪੜਿਆਂ ਤੇ ਮਿੱਟੀ ਘੱਟਾ ਸੀ ਰਸਤੇ ਉਨ੍ਹਾਂ ਸਮਿਆਂ ਤੇ ਕੱਚੇ ਹੀ ਹੁੰਦੇ ਸਨ, ਇਸ ਕਰਕੇ ਇਨ੍ਹਾਂ ਨੇ ਮੂੰਹ ਹੱਥ ਪੈਰ ਧੋ ਕੇ ਦੂਸਰੇ ਕੱਪੜੇ ਨਵੇਂ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ, ਜਿਨ੍ਹਾਂ ਬਸਤਰਾਂ ਦਾ ਬੜਾ ਮੁੱਲ ਹੈ, ਬੜੇ ਕੀਮਤੀ ਬਸਤਰ ਨੇ, ਉਹ ਬਸਤਰ ਇਨ੍ਹਾਂ ਦੂਤਾਂ ਨੇ ਜਿਹੜੇ ਚੰਦੂ ਦੇ ਭੇਜੇ ਹੋਏ ਨੇ ਇਨ੍ਹਾਂ ਵਧੀਆ ਕੀਮਤੀ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਸਤਿਗੁਰ ਕੀ ਸੁਧ ਸੁਣ ਕਰ ਕਾਨ,
ਇਨ੍ਹਾਂ ਨੇ ਸਤਿਗੁਰਾਂ ਦੀ ਖਬਰ ਪੁੱਛੀ ਕਿ ਗੁਰੂ ਸਾਹਿਬ ਜੀ ਇਸ ਵਕਤ ਕਿੱਥੇ ਮਿਲ ਸਕਦੇ ਨੇ। ਜਿਹੜੇ ਨਗਰ ਵਿਚ ਸਿੱਖ ਫਿਰਦੇ ਸਨ, ਵਿਚਰਦੇ ਸਨ, ਉਨ੍ਹਾਂ ਕੋਲੋਂ ਇਨ੍ਹਾਂ ਦੂਤਾਂ ਨੇ ਪੁੱਛਿਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਇਸ ਵਕਤ ਕਿੱਥੇ ਮਿਲ ਸਕਦੇ ਨੇ। ਇਨ੍ਹਾਂ ਨੇ ਸਤਿਗੁਰਾਂ ਬਾਰੇ ਪੁੱਛਿਆ ਹੈ,
ਅਕਾਲ ਤਖ਼ਤ ਕੇ ਥਾਂ
ਨੇ ਦੱਸਿਆ ਇਨ੍ਹਾਂ ਦੂਤਾਂ ਨੂੰ ਕਿ ਇਸ ਵਕਤ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਤਿਗੁਰਾਂ ਨੇ ਤਖ਼ਤ ਰਚਿਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਗੁਰੂ ਜੀ ਇਸ ਵਕਤ ਤੁਹਾਨੂੰ ਮਿਲ ਸਕਦੇ ਨੇ। ਉੱਥੇ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ
ਹੈ। ਦੀਵਾਨ
ਇਹ ਚਲਦਿਆਂ ਚਲਦਿਆਂ ਪੁੱਛਦਿਆਂ ਪਛਾਣਦਿਆਂ ਜਗ੍ਹਾ ਬਾਰੇ, ਕਿਉਂਕਿ ਪਹਿਲੀ ਵਾਰ ਆਏ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਹੈ। ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਦੀਵਾਨ ਚ ਬੈਠੀਆਂ ਹਨ।
ਬੈਠੇ ਸੁਪੱਟ ਬ੍ਰਿੰਦ ਸਾਵਧਾਨ,
ਬਹੁਤ ਸਾਰੇ ਸੂਰਮੇ ਸਤਿਗੁਰਾਂ ਦੇ ਦੀਵਾਨ ਚ ਸਾਵਧਾਨ ਹੋ ਕੇ ਬੈਠੇ ਹੋਏ ਨੇ, ਵੀਰ ਆਸਣਾਂ ਤੇ ਬੈਠੇ ਹੋਏ ਨੇ, ਤਿਆਰ ਬਰ ਤਿਆਰ ਹੋਏ ਸੂਰਮੇ ਬਹਾਦਰ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਵਿਚ ਸੱਜ ਕੇ ਬੈਠੇ ਸਨ।
ਤੁਮ ਤੁਪਕ ਤੀਰ ਤਰਵਾਰ ਸਹਿਪ ਸਹਿਤੀ ਸੇਲ ਸਮਾਰ।
ਜਦੋਂ ਦੂਤ ਸਤਿਗੁਰਾਂ ਦੇ ਦਰਬਾਰ ਚ ਪਹੁੰਚੇ, ਮਹਾਰਾਜ ਜੀ ਦਾ ਦਰਬਾਰ ਬਾਦਸ਼ਾਹਾਂ ਵਾਂਗੂ ਸਜਿਆ ਹੋਇਆ, ਬੜੇ ਬੜੇ ਸੂਰਮੇ ਬਹਾਦਰ ਬੈਠੇ, ਇਹਨਾਂ ਵੇਖਿਆ ਕਿ ਸਤਿਗੁਰਾਂ ਦੇ ਸੂਰਬੀਰ ਬਹਾਦਰ ਕੋਈ ਤੇਗ ਲੈ ਕੇ ਬੈਠਾ ਹੈ ਤੇ ਕੋਈ ਬੰਦੂਕ ਲੈ ਕੇ ਬੈਠਾ ਹੈ, ਕਿਸੇ ਨੇ ਹੱਥ ਚ ਤੀਰ ਪਕੜਿਆ ਹੋਇਆ ਹੈ, ਕਿਸੇ ਨੇ ਗਾਤਰੇ ਤਲਵਾਰ ਪਾਈ ਹੋਈ ਹੈ, ਕਿਸੇ ਨੇ ਸੈਫ, ਸੈਫ ਵੀ ਤਲਵਾਰ ਦੀ ਇੱਕ ਪ੍ਰਕਾਰ ਦੀ ਕਿਸਮ ਹੈ, ਸੈਫ ਤਲਵਾਰਾਂ ਸੇਲੀਆਂ ਬਰਛੀਆਂ ਉਹ ਸੰਭਾਲ ਕੇ ਸੂਰਬੇ ਸ਼ਸਤਰ ਧਾਰੀ ਹੋ ਕੇ ਬੈਠੇ ਹਨ।
ਸੈਫ ਸੈਤੀ ਸੇਲ ਚੰਬਾ,
ਔਰ ਸੈਫਾਂ ਸੈਥੀਆਂ, ਸੈਫ ਸਿੱਧੀ ਕਿਰਪਾਨ ਹੁੰਦੀ ਹੈ, ਇਹਦਾ ਸੈਫ ਸੈਥੀਆਂ ਤੇ ਬਰਛੀਆਂ ਉਹ ਸੰਭਾਲ ਕੇ ਬੈਠੇ ਹਨ।
ਸਿਪਰ ਸਰੋਹੀ ਸੰਗ ਧਰਮ ਤੇ,
ਸਿੱਖਾਂ ਨੇ ਸਰੀਰ ਦੇ ਉੱਤੇ ਢਾਲਾਂ ਮੋਢਿਆਂ ਤੇ ਪਾਈਆਂ ਹੋਈਆਂ, ਸਰੋਹ ਦੇਸ਼ ਦੀ ਬਣੀ ਹੋਈ ਸਰੋਹੀ ਤੇਗ ਤੇ ਕਿਸੇ ਦੇ ਹੱਥ ਵਿਚ ਬਰਛੀ ਪਕੜੀ ਹੋਈ ਹੈ।
ਸ਼ਸਤਰ ਬਸਤਰ ਤੇ ਅਧਿਕ ਸੰਬੰਧੇ,
ਬੜੇ ਸੋਹਣੇ ਸ਼ਸਤਰ ਤੇ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਸੂਰਬੇ ਸੋਭਨੀਕ ਹੋ ਰਹੇ ਨੇ, ਬੜੇ ਸ਼ੋਭਾਵਾਨ ਹੋ ਰਹੇ ਨੇ, ਸ਼ੋਭਾ ਸਹਿਤ ਸੂਰਮੇ ਬਹਾਦਰ ਯੋਧੇ ਤਿਆਰ ਪਰ ਤਿਆਰ ਹੋ ਕੇ ਬੈਠੇ ਹਨ।
ਸ੍ਰੀ ਹਰਗੋਬਿੰਦ ਤਖਤ ਬਿਰਾਜੇ, ਬਿਰਦ ਨਿਮਾਹਨ ਲੋਚਨ ਲਾਜੇ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਹੋਏ ਨੇ, ਅਕਾਲ ਤਖਤ ਸਾਹਿਬ ਤੇ ਮਹਾਰਾਜ ਜੀ ਸਜੇ ਹੋਏ ਨੇ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਬਿਰਦ ਹੈ ਗਰੀਬਾਂ ਨੂੰ ਨਿਵਾਜਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਉਹ ਲਾਜ ਵਾਲੇ ਹਨ, ਬੜੇ ਸੁੰਦਰ ਹਨ, ਬਿਰਦ ਨਿਭਾਉਣ ਵਾਲੇ ਸਤਿਗੁਰਾਂ ਦੇ ਸੁੰਦਰ ਨੇਤਰ ਹਨ।
ਯੁਗ ਗਰ ਮੈਂ ਸ਼ੋਭਤ ਸ਼ਮਸ਼ੇਰ,
ਸਤਿਗੁਰਾਂ ਦੇ ਗਾਤਰੇ ਦੋ ਤੇਗਾਂ ਸ਼ੋਭ ਰਹੀਆਂ ਹਨ, ਇੱਕ ਸੱਜੇ ਪਾਸੇ ਹੈ ਇੱਕ ਖੱਬੇ ਪਾਸੇ ਹੈ, ਇਹ ਮੇਰੇ ਤੇ ਤੇਰੇ ਦੀਆਂ ਦੋ ਤੇਗਾਂ ਜਿਹੜੀਆਂ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਈਆਂ ਹੋਈਆਂ ਨੇ। ਵਿਸ਼ੇਸ਼ ਸਮਾਗਮਾਂ ਤੇ ਉਹ ਮੇਰੀ ਤੇ ਪੀਰੀ ਦੀਆਂ ਤੇਗਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਾਮ ਸਮੇਂ ਉਨ੍ਹਾਂ ਦੇ ਦਰਸ਼ਨ ਵੀ ਕਰਾਏ ਜਾਂਦੇ ਨੇ। ਉਹ ਮੇਰੇ ਪੀਰੀ ਦੀਆਂ ਤੇਗਾਂ ਸਤਿਗੁਰਾਂ ਦੀਆਂ ਅੱਜ ਵੀ ਉਥੇ ਸੋਭਨੀਕ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਨੇ, ਗਾਤਰੇ ਦੋਵੇਂ ਤੇਗਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਧਾਰਨ ਕੀਤੀਆਂ ਹੋਈਆਂ, ਸ਼ੇਰ ਦੇ ਸਮਾਨ ਮਹਾਰਾਜ ਜੀ ਸੋਭ ਰਹੇ ਨੇ।
ਜੋ ਰਿਪ ਕੋ ਦਾਰਨ ਸਮਸ਼ੇਰ,
ਜੋ ਵੈਰੀਆਂ ਵਾਸਤੇ ਦੁਸ਼ਮਣਾਂ ਵਾਸਤੇ ਭਿਆਨਕ ਬੱਬਰ ਸ਼ੇਰ ਦੇ ਸਮਾਨ ਹਨ, ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਨ੍ਹਾਂ ਤੇਗਾਂ ਸਹਿਤ ਸ਼ੇਰ ਸਮਾਨ ਸੋਭ ਰਹੇ ਨੇ।
ਧਰਤ ਨੇ ਥੋਰ ਬਦ ਪਰੇ ਹੋ ਅਗਾਰੇ,
ਹੋਰ ਗਾਂਡੀਵ ਧਨਖ ਨੌ ਟੰਕਾ ਧਨਖ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਇੱਕ ਪੀੜਾ ਪਿਆ, ਉਹਦੇ ਤੇ ਸਤਿਗੁਰਾਂ ਦਾ ਬੜਾ ਕਠੋਰ ਧਨਖ ਵੀ ਪਿਆ ਹੋਇਆ, ਉਹ ਕਠੋਰ ਧਨਖ ਮਹਾਰਾਜ ਜੀ ਦੇ ਅੱਗੇ ਰੱਖਿਆ ਹੋਇਆ।
ਫੇਰਤ ਸਰ ਚੁਟਕੀ ਕਰ ਦਾਰੇ,
ਸਤਿਗੁਰਾਂ ਨੇ ਉਂਗਲਾਂ ਦੀ ਚੁਟਕੀ ਦੇ ਵਿਚ ਬੜਾ ਤਿੱਖਾ ਖਤਰਾ ਤੀਰ ਫੜਿਆ ਹੋਇਆ ਤੇ ਤੀਰ ਨੂੰ ਸਤਿਗੁਰੂ ਜੀ ਘੁਮਾ ਰਹੇ ਨੇ। ਛੇਵੇਂ ਪਾਤਸ਼ਾਹ ਮਹਾਰਾਜ ਤੇ ਦਸਵੇਂ ਪਾਤਸ਼ਾਹ ਦੇ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ, ਛੇਵੇਂ ਪਾਤਸ਼ਾਹ ਵੀ ਆਪਣੇ ਹੱਥ ਚ ਤੀਰ ਰੱਖਦੇ ਤੇ ਤੀਰ ਨੂੰ ਫੇਰੀ ਜਾਂਦੇ ਸੀ, ਤੇ ਕਲਗੀਧਰ ਜੀ ਵੀ ਆਪਣੇ ਹੱਥ ਚ ਤੀਰ ਰੱਖਦੇ ਸੀ ਤੇ ਤੀਰ ਨੂੰ ਫੇਰੀ ਜਾਇਆ ਕਰਦੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਦੀ ਚੁਟਕੀ ਵਿਚ, ਚੁਟਕੀ ਕਹਿੰਦੇ ਨੇ ਅੰਗੂਠੇ ਤੇ ਪਹਿਲੀ ਉਂਗਲ ਦੋਹਾਂ ਨੂੰ ਮੇਲ ਕੇ ਰੱਖਣਾ, ਉਸ ਚੁਟਕੀ ਵਿਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਤੀਰ ਪਕੜਿਆ ਹੋਇਆ ਔਰ ਤੀਰ ਨੂੰ ਫੇਰ ਰਹੇ ਨੇ, ਤੀਰ ਨੂੰ ਘੁਮਾ ਰਹੇ ਨੇ।
ਪ੍ਰਭ ਕੀ ਪ੍ਰਭਤਾ ਪਿਖ ਵਿਚ ਮਾਤੇ,
ਔਰ ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਸਿੱਖਾਂ ਵੱਲ ਕਰ ਰਹੇ ਹਨ, ਸਿੱਖਾਂ ਵੱਲ ਵੇਖਦੇ ਨੇ ਤੇ ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਤੀਰ ਨੂੰ ਫੇਰਦਿਆਂ ਤੀਰ ਵੱਲ ਵੇਖਦੇ ਨੇ, ਕਦੇ ਗੁਰਸਿੱਖਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਹਨ।
ਤੇਜ ਮਿਸਾਲ ਸੋ ਲੈ ਜਾਏ,
ਸਤਿਗੁਰਾਂ ਦੀ ਪ੍ਰਭਤਾ ਵੇਖ ਕੇ ਜਿਹੜੇ ਦੂਤ ਜਦੋਂ ਅੰਦਰ ਆਏ ਨਾ, ਸਭਾ ਵਿਚ ਆਏ ਚੰਦੂ ਦੇ ਭੇਜੇ ਦੂਤ, ਇਨ੍ਹਾਂ ਨੇ ਜਦੋਂ ਸਤਿਗੁਰਾਂ ਦੀ ਪ੍ਰਭਤਾ ਵੇਖੀ, ਵੇਖ ਕੇ ਹੈਰਾਨ ਹੀ ਹੋ ਗਏ। ਸਭਾ ਖਚਾ ਖਚ ਭਰੀ ਹੋਈ, ਸੂਰਬਿਆਂ ਬਹਾਦਰਾਂ ਨਾਲ ਸ਼ਸਤਰ ਹੀ ਸ਼ਸਤਰ ਨਜ਼ਰ ਆਉਂਦੇ ਨੇ, ਸਾਹਮਣੇ ਸਤਿਗੁਰਾਂ ਦਾ ਇੰਨਾ ਤੇਜ ਹੈ, ਇਤਨਾ ਵਿਸ਼ਾਲ ਤੇਜ ਹੈ ਕਿ ਉਹ ਸਹਿਆ ਨਹੀਂ ਜਾ ਰਿਹਾ। ਸਤਿਗੁਰਾਂ ਦੀ ਪ੍ਰਭਤਾ ਵੇਖ ਕੇ ਇਨ੍ਹਾਂ ਦੇ ਨੇਤਰ ਝੁਕ ਗਏ, ਸਿਰ ਝੁਕ ਗਏ। ਜਦੋਂ ਇਹ ਦੂਤ ਮਹਾਰਾਜ ਜੀ ਦੇ ਦੀਵਾਨ ਵਿਚ ਆਏ,
ਸ਼ਸਤਰ ਦੇ ਗੁਰੂ ਨਿਕਟ ਪਧਾਰੇ,
ਸਾਡਾ ਮਨ ਡਰ ਰਿਹਾ, ਚਿੱਤ ਡਰ ਰਿਹਾ ਦੂਤਾਂ ਦਾ, ਤੇ ਡਰਦੇ ਹੋਏ ਹਿਰਦੇ ਨਾਲ ਭੈ ਭੀਤ ਹੋਏ ਸਤਿਗੁਰਾਂ ਦੇ ਕੋਲ ਆਏ ਨੇ, ਮਹਾਰਾਜ ਜੀ ਦੇ ਨੇੜੇ ਆਏ ਹਨ।
ਪਦ ਅਰਬਿੰਦ ਵੰਦਨਾ ਧਾਰੇ,
ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਪਵਿੱਤਰ ਚਰਣਾਂ ਦੇ ਉੱਤੇ ਇਨ੍ਹਾਂ ਨੇ ਵੰਦਨਾ ਕੀਤੀ ਹੈ, ਮਹਾਰਾਜ ਜੀ ਦੇ ਚਰਣਾਂ ਉੱਤੇ ਨਮਸਕਾਰ ਕੀਤੀ ਹੈ।
ਹੁਣ ਪਾਤੀ ਦਰ ਦੀਨ ਅਗਾਰੇ,
ਜਿਹੜੀ ਇਹ ਚਿੱਠੀ ਲਿਆਏ ਸੀ ਚੰਦੂ ਦੀ ਲਿਖੀ ਹੋਈ, ਉਹ ਚਿੱਠੀ ਇਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਰੱਖੀ ਹੈ, ਮਹਾਰਾਜ ਜੀ ਦੇ ਚਰਨਾਂ ਚ ਚਿੱਠੀ ਭੇਟ ਕੀਤੀ ਹੈ।
ਪੱਠੀ ਦੀਵਾਨ ਸਮੀਪ ਤੁਮਾਰੇ,
ਚਿੱਠੀ ਸਤਿਗੁਰਾਂ ਦੇ ਚਰਨਾਂ ਚ ਰੱਖ ਕੇ ਦੋਵੇਂ ਦੂਤ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਇਹ ਚਿੱਠੀ ਦੀਵਾਨ ਚੰਦੂ ਨੇ ਆਪ ਜੀ ਵੱਲ ਭੇਜੀ ਹੈ, ਇਹ ਚਿੱਠੀ ਚੰਦੂ ਨੇ ਲਿਖ ਕੇ ਆਪ ਜੀ ਦੇ ਚਰਣਾਂ ਵਿਚ ਭੇਜੀ, ਇਹਨੂੰ ਅੰਗੀਕਾਰ ਕਰੋ।
ਦੇਖਤ ਸ੍ਰੀ ਮੁਖ ਤੇ ਫੁਰਮਾਇਓ,
ਜਦੋਂ ਚਿੱਠੀ ਸਤਿਗੁਰਾਂ ਨੇ ਵੇਖੀ ਚਰਨਾਂ ਵਿਚ ਪਈ, ਵੇਖ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਪਦਿਓ ਪਾਰਸੀ ਨਿਕਟ ਬੁਲਾਇਓ,
ਜਿਹੜਾ ਸਿੱਖ ਸਤਿਗੁਰਾਂ ਦਾ, ਕਿਉਂਕਿ ਚਿੱਠੀ ਫਾਰਸੀ ਚ ਲਿਖੀ ਹੋਈ ਸੀ, ਜਿਹੜਾ ਫਾਰਸੀ ਪੜਿਆ ਹੋਇਆ ਸਿੱਖ ਸੀ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ, ਚਿੱਠੀ ਪੜਨ ਵਾਸਤੇ ਕੋਲ ਬੁਲਾਇਆ।
ਕਰੋ ਸੁਨਾਵਨ ਕਿਆ ਲਿਖ ਭੇਜਿਆ, ਖੜਕਤ ਜਿਸ ਕੋ ਨਾਮ ਕਰੇਜਾ।
ਮਹਾਰਾਜ ਜੀ ਕਹਿੰਦੇ ਸਿੱਖ ਨੂੰ ਜਿਹੜਾ ਫਾਰਸੀ ਪੜਿਆ ਹੋਇਆ ਸੀ, ਕਹਿੰਦੇ ਸਿੱਖਾ ਆ ਵੇਖ ਚਿੱਠੀ ਚ ਚੰਦੂ ਨੇ ਕੀ ਲਿਖ ਕੇ ਭੇਜਿਆ, ਪੜ੍ਹ ਕੇ ਸੁਣਾਓ ਕਿ ਚੰਦੂ ਨੇ ਆਪਣੀ ਕਿਹੜੀ ਖੋਟ ਹੁਣ ਲਿਖ ਕੇ ਭੇਜੀ। ਐਸਾ ਪਾਪੀ ਚੰਦੂ ਜਿਹਦਾ ਨਾਂ ਸਾਡੇ ਕਲੇਜੇ ਚ ਹਰ ਵੇਲੇ ਕੜਕਦਾ ਰਹਿੰਦਾ। ਖਾਲਸਾ ਜੀ, ਇਹ ਸਤਿਗੁਰਾਂ ਦੇ ਅੰਦਰ ਜਿਹੜੀ ਇਹ ਬਿਰਤੀ ਆ ਰਹੀ ਹੈ, ਇਹ ਪਿਤਾ ਗੁਰੂ ਦੇ ਨਾਲ ਜਿਹੜਾ ਸਨੇਹ ਹੈ ਨਾ, ਪਿਤਾ ਗੁਰੂ ਅਰਜਨ ਸਾਹਿਬ ਦੇ ਨਾਲ, ਉਸ ਸਨੇਹ ਤੇ ਉਸ ਪ੍ਰੇਮ ਕਰਕੇ ਵਲਵਲਾ ਸਤਿਗੁਰਾਂ ਦੇ ਹਿਰਦੇ ਚ ਉੱਠਿਆ ਹੈ। ਨਹੀਂ ਤਾਂ ਮੇਰੇ ਸਤਿਗੁਰਾਂ ਦਾ ਹਿਰਦਾ ਨਿਰਵੈਰ ਹੈ, ਜਿਹੜਾ ਹਿਰਦਾ ਸਦਾ ਸ਼ਾਂਤ ਰਹਿਣ ਵਾਲਾ ਹੈ, ਉਹਦੇ ਚ ਕਦੇ ਕਿਸੇ ਪ੍ਰਕਾਰ ਦੀ ਅਸ਼ਾਂਤੀ ਨਹੀਂ ਉੱਠ ਸਕਦੀ। ਪਰ ਪਿਤਾ ਗੁਰੂ ਦੇ ਪਿਆਰ ਕਰਕੇ ਮਹਾਰਾਜ ਜੀ ਬਚਨ ਕਹਿ ਰਹੇ ਨੇ, ਕਹਿੰਦੇ ਸਿੱਖਾ ਇਹ ਚਿੱਠੀ ਪੜ੍ਹ ਕੇ ਸੁਣਾ, ਚੰਦੂ ਨੇ ਕੀ ਲਿਖ ਕੇ ਭੇਜਿਆ। ਐਸਾ ਚੰਦੂ ਜਿਹਦਾ ਨਾਂ ਸਾਡੇ ਕਲੇਜੇ ਚ ਹਰ ਵੇਲੇ ਕੜਕਦਾ ਰਹਿੰਦਾ ਹੈ।
ਰਿਸ਼ਤੇ ਸੁਲਗਤ ਹੈ ਨਿਤ ਛਾਤੀ,
ਇਸ ਕਰਕੇ ਸਾਡੀ ਛਾਤੀ ਵਿਚ ਇਹ ਗੱਲ ਸੁਲਗਦੀ ਰਹਿੰਦੀ ਹੈ ਕਿ ਕਦੋਂ ਉਹ ਸਮਾਂ ਆਵੇ ਤੇ ਅਸੀਂ ਪਾਪੀ ਚੰਦੂ ਨੂੰ ਮਾਰ ਕੇ ਆਪਣੇ ਪਿਤਾ ਗੁਰੂ ਦੀ ਸ਼ਹੀਦੀ ਦਾ ਬਦਲਾ ਲੈ ਲਈਏ।
ਅਬ ਕਹਿ ਭੇਜਿਓ ਲਿਖ ਪਾਪੀ,
ਦੇਖੋ ਪੜੋ ਇਸ ਚਿੱਠੀ ਵਿਚ ਹੁਣ ਚੰਦੂ ਨੇ ਕੀ ਲਿਖ ਕੇ ਭੇਜਿਆ, ਉਹਨੇ ਹੁਣ ਆਪਣਾ ਕਿਹੜਾ ਪਾਪ ਕਰਮ ਇਸ ਚਿੱਠੀ ਚ ਲਿਖ ਕੇ ਭੇਜਿਆ, ਪੜ੍ਹ ਕੇ ਸੁਣਾਓ।
ਖੋਲ ਪੱਠਿਓ ਮਤਲਬ ਸਭ ਜਾਣਾ,
ਇੱਕ ਨੇ ਉਹ ਚਿੱਠੀ ਖੋਲੀ ਤੇ ਪੜ੍ਹੀ, ਫਾਰਸੀ ਚ ਲਿਖੀ ਹੋਈ ਸੀ, ਪਹਿਲਾਂ ਫਾਰਸੀ ਵਿਚ ਸਾਰੀ ਚਿੱਠੀ ਨੂੰ ਪੜ੍ਹ ਕੇ ਉਹਦਾ ਮਤਲਬ ਸਮਝਿਆ, ਉਹਦਾ ਮਤਲਬ ਜਾਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਣ ਲੱਗਾ।
ਗੁਰ ਬੋਲੇ ਕਰ ਉੱਚ ਬਖਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਸਾਰਾ ਮਤਲਬ ਉਸ ਚਿੱਠੀ ਦਾ ਪੜ੍ਹ ਕੇ ਸੁਣਾਇਆ।
ਮਿਰਦੁਲ ਕਠੋਰ ਜੇ ਬਾਤ ਸੁਣਾਏ, ਸਕਲ ਲੋਕ ਸੁਣੀ ਚਿੱਤ ਲਾਏ।
ਚਿੱਠੀ ਦੇ ਵਿਚ ਜਿਹੜੇ ਮਿਰਦਲ ਜਾਂ ਕਠੋਰ ਵਾਕ ਲਿਖੇ ਹੋਏ ਸੀ, ਮਿਰਦਲ ਵੀ ਲਿਖੀਆਂ ਸੀ ਗੱਲਾਂ ਬੜੀਆਂ ਪਿਆਰ ਵਾਲੀਆਂ ਵੀ ਚੰਦੂ ਨੇ ਲਿਖੀਆਂ, ਨਾਲ ਨਾਲ ਹੰਕਾਰ ਵਾਲੀਆਂ ਵੀ ਕਠੋਰ ਵੀ ਲਿਖੀਆਂ ਹੋਈਆਂ ਸੀ ਕਿ ਮੈਂ ਤੁਹਾਡੇ ਪਿਤਾ ਨੂੰ ਮਾਰਿਆ, ਹੁਣ ਤੁਸੀਂ ਮੇਰੇ ਬਲ ਬਾਰੇ ਜਾਣਦੇ ਹੀ ਹੋ ਨਾ, ਇੱਦਾਂ ਦੀਆਂ ਕਠੋਰ ਗੱਲਾਂ ਵੀ ਲਿਖੀਆਂ ਹੋਈਆਂ, ਮਿੱਠੀਆਂ ਤੇ ਕਠੋਰ ਲਿਖੀਆਂ ਹੋਈਆਂ, ਕੋਮਲ ਕਠੋਰ ਲਿਖੀਆਂ ਹੋਈਆਂ ਗੱਲਾਂ ਉਹ ਸਾਰੀਆਂ ਪੜ੍ਹ ਕੇ ਸੁਣਾਈਆਂ। ਸਤਿਗੁਰਾਂ ਦੇ ਸਮੇਤ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੇ ਇਹ ਗੱਲਾਂ ਸੁਣੀਆਂ ਨੇ, ਧਿਆਨ ਨਾਲ ਚਿੱਤ ਲਾ ਕੇ ਸੁਣੀਆਂ ਨੇ।
ਆਸ਼ਾ ਕੇਰਾ ਮਦਰ ਕਹਿਣ ਕੋ, ਜਿਨ ਤਿਨ ਕਹਿ ਲੇ ਪਾਨ ਗ੍ਰਹਿਣ ਕੋ।
ਜਿਹੜਾ ਕੌੜਾ ਮਿੱਠਾ ਆਸ਼ਾ ਸੀ ਨਾ ਕਹਿਣ ਦਾ ਚੰਦੂ ਦਾ, ਕਿ ਜਿਵੇਂ ਕਿਵੇਂ ਕਰਕੇ ਗੁਰੂ ਸਾਹਿਬ ਜੀ ਇੱਕ ਵਾਰ ਮੇਰੀ ਲੜਕੀ ਨਾਲ ਸ਼ਾਦੀ ਕਰ ਲੈਣ, ਮੇਰੀ ਲੜਕੀ ਨਾਲ ਇੱਕ ਵਾਰੀ ਵਿਵਾਹ ਕਰ ਲੈਣ। ਉਹ ਸਾਰੀਆਂ ਗੱਲਾਂ ਮਿੱਠੀਆਂ ਕੌੜੀਆਂ ਕਰਕੇ ਚੰਦੂ ਨੇ ਜੋ ਲਿਖ ਕੇ ਭੇਜੀਆਂ ਸਨ, ਉਹ ਸਾਰੀਆਂ ਗੁਰੂ ਸਾਹਿਬ ਦੇ ਸਮੇਤ ਸਾਰੀ ਸਭਾ ਨੇ ਸੁਣੀਆਂ ਹਨ।
ਸੁਣੀ ਪਿਤਾ ਕੀ ਬਾਤ ਮਾਨਾ, ਮੈਂ ਇਮਕਲੇ ਪ੍ਰਾਨ ਤਿਨਾਨਾ।
ਉਹਨੇ ਚਿੱਠੀ ਵਿਚ ਇਹ ਵੀ ਗੱਲ ਲਿਖ ਕੇ ਭੇਜੀ ਸੀ ਕਿ ਮੈਂ ਤੁਹਾਡੇ ਪਿਤਾ ਦੇ ਪ੍ਰਾਨ ਹਾਨ ਕੀਤੇ ਨੇ, ਮੈਂ ਤੁਹਾਡੇ ਪਿਤਾ ਦੀ ਮੌਤ ਦਾ ਕਾਰਨ ਬਣਿਆ। ਜਦੋਂ ਸਤਿਗੁਰਾਂ ਨੇ ਇਹ ਸੁਣਿਆ ਨਾ ਕਿ ਚੰਦੂ ਨੇ ਲਿਖਿਆ ਕਿ ਉਹਨੇ ਸਾਡੇ ਪਿਤਾ ਦੇ ਪ੍ਰਾਨ ਹਾਨ ਕੀਤੇ ਹਨ,
ਗੈਲ ਲੱਗਿਓ ਕੋਕਰ ਕੀ ਨਿਆਈ,
ਮੈਂ ਕੁੱਤੇ ਦੀ ਨਿਆਈ ਉਹਨਾਂ ਦੇ ਪਿੱਛੇ ਪੈ ਗਿਆ ਤੇ ਕੁੱਤੇ ਵਾਂਗਰ ਉਹਨਾਂ ਦੇ ਪਿੱਛੇ ਪੈ ਕੇ ਮੈਂ ਉਹਨਾਂ ਦੇ ਪ੍ਰਾਨ ਘਾਤ ਕੀਤੇ ਹਨ।
ਸੁਣਤ ਗੁਰੂ ਕੇ ਰਿਤਿਓਰ ਛਾਏ।
ਇਹ ਗੱਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ ਨਾ ਚੰਦੂ ਦੀ ਲਿਖੀ ਹੋਈ, ਤੇ ਜਿਹਦੇ ਵਿਚ ਇਹਨੇ ਕਿਹਾ ਕਿ ਮੈਂ ਕੁੱਤੇ ਸਮਾਨ ਗੁਰੂ ਅਰਜਨ ਸਾਹਿਬ ਦੇ ਪਿੱਛੇ ਪੈ ਕੇ ਉਹਨਾਂ ਦੇ ਪ੍ਰਾਨ ਘਾਤ ਕਰ ਦਿੱਤੇ ਨੇ। ਇਹ ਗੱਲ ਜਦੋਂ ਛੇਵੇਂ ਪਾਤਸ਼ਾਹ ਨੇ ਸੁਣੀ ਤੇ ਮਹਾਰਾਜ ਜੀ ਦੀਆਂ ਭੌਹਾਂ ਫੜਕੀਆਂ, ਸਾਹਿਬਾਂ ਦੇ ਵੀਰ ਰਸ ਨਾਲ ਡੋਲੇ ਫੜਕੇ, ਬੜੇ ਵੀਰ ਰਸ ਵਿਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਆ ਗਏ ਤੇ ਵੀਰ ਰਸ ਵਿਚ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ,
ਸੁਣ ਤੂੰ ਮਮ ਕਹੋ ਸੁਣਾਓ।
ਮਹਾਰਾਜ ਜੀ ਕਹਿਣ ਲੱਗੇ ਉਹ ਦੋਤੋ ਸੁਣੋ, ਚੰਦੂ ਨੇ ਭੇਜਿਆ ਨਾ ਤੁਹਾਨੂੰ ਤੇ ਜਿਹੜੀ ਗੱਲ ਹੁਣ ਮੈਂ ਤੁਹਾਨੂੰ ਕਹਿਣ ਲੱਗਾ ਇਹ ਗੱਲ ਜਾ ਕੇ ਚੰਦੂ ਨੂੰ ਸੁਣਾ ਦਿਆ ਜੇ, ਚੰਦੂ ਦੇ ਕੰਨਾਂ ਵਿਚ ਇਹ ਗੱਲ ਜਾ ਕੇ ਪਾ ਦਿਆ ਜੇ।
ਕਿਉਂ ਇਹ ਤੱਕ ਚਿੱਤ ਮੈਂ ਗਰਮਾਇਓ,
ਇਹੋ ਜੇ ਚੰਦੂ ਨੂੰ ਜਾ ਕੇ ਕਿ ਉਹ ਆਪਣੇ ਚਿੱਤ ਵਿਚ ਇੰਨਾ ਹੰਕਾਰ ਕਿਸ ਗੱਲ ਦਾ ਕਰਦਾ, ਕਿਸ ਗੱਲ ਦੀ ਇੰਨੀ ਹਉਮੈ ਆਪਣੇ ਚਿੱਤ ਵਿਚ ਕਰਦਾ ਹੈ।
ਸਮਾਂ ਸਮੀਪ ਆਏ ਅਬ ਗਏ,
ਕਹਿ ਦਿਓ ਕਿ ਹੁਣ ਸਮਾਂ ਨੇੜੇ ਆ ਗਿਆ, ਹੁਣ ਚੰਦੂ ਦੇ ਬਹੁਤੇ ਦਿਨ ਨਹੀਂ ਰਹੇ, ਹੁਣ ਚੰਦੂ ਦੀ ਮੌਤ ਦਾ ਸਮਾਂ ਨੇੜੇ ਆ ਪਹੁੰਚਿਆ ਹੈ।
ਕਿਤਕ ਕਾਲ ਤੋਂ ਪ੍ਰਾਨ ਛਯੋ,
ਕਿ ਬਸ ਕੁਝ ਦਿਨਾਂ ਦੀ ਖੇਡ ਹੈ, ਕੁਝ ਦਿਨਾਂ ਬਾਅਦ ਚੰਦੂ ਦੀ ਧੌਣ ਸਾਡੇ ਹੱਥ ਵਿਚ ਹੋਵੇਗੀ, ਉਹਦੀ ਸਾਹ ਰਗ ਸਾਡੇ ਹੱਥ ਵਿਚ ਹੋਵੇਗੀ, ਉਹਦੇ ਪ੍ਰਾਣ ਹੁਣ ਕੁਝ ਦਿਨਾਂ ਵਿਚ ਹੀ ਛੈ ਹੋ ਜਾਣਗੇ।
ਸੁਣਤ ਸ਼ਾਂਤ ਰਹੋ ਗੁਰ ਪਿਤਾ ਹਮਾਰੇ, ਮੈਂ ਰਿਸ ਧਰ ਮਰ ਦੰਦ ਪਰਵਾਰੇ।
ਪਿਤਾ ਸ਼ਾਂਤ ਰੂਪ ਸਨ, ਧੰਨ ਗੁਰੂ ਅਰਜਨ ਸਾਹਿਬ ਜੀ ਸ਼ਾਂਤ ਰੂਪ ਸਨ, ਸ਼ਾਂਤੀ ਦੇ ਮਹਾ ਮੁਜਸਮੇ ਸਨ, ਉਨ੍ਹਾਂ ਨੇ ਕੋਈ ਰਿਸ ਕਰਕੇ ਬਚਨ ਦਾ ਦੰਡ ਨਹੀਂ ਦਿੱਤਾ ਇਹਨੂੰ। ਜੇ ਕਿਤੇ ਸਾਡੇ ਪਿਤਾ ਜੀ ਰਿਸ ਵਿਚ ਆ ਕੇ ਕੋਈ ਛੋਟਾ ਜਿਹਾ ਬਚਨ ਵੀ ਕਰ ਦਿੰਦੇ ਨਾ ਤੇ ਉਸ ਬਚਨ ਦੇ ਨਾਲ ਹੀ ਚੰਦੂ ਦਾ ਨਾਸ ਹੋ ਜਾਣਾ ਸੀ, ਪਰ ਸਾਡੇ ਪਿਤਾ ਸ਼ਾਂਤ ਰਸ ਦੇ ਮਹਾ ਮੁਜਸਮੇ ਸਨ, ਇਸ ਕਰਕੇ ਉਨ੍ਹਾਂ ਨੇ ਰਿਸ ਵਿਚ ਆ ਕੇ ਕੋਈ ਬਚਨ ਦਾ ਦੰਡ ਇਹਨੂੰ ਨਹੀਂ ਦਿੱਤਾ।
ਕੂਕਰ ਗੈਲ ਭੌਂਕਤੇ ਤਾਬ ਅਤੇ ਨਾ ਦੰਡ ਪ੍ਰਚੰਡਾ ਜਾਤ,
ਇਹ ਗੱਲ ਕਹਿ ਦਿਓ ਜੇ ਚੰਦੂ ਨੂੰ, ਉਹ ਕਹਿੰਦਾ ਨਾ ਕਿ ਮੈਂ ਕੁੱਤਾ ਬਣ ਕੇ ਪਿੱਛੇ ਪੈ ਗਿਆ ਗੁਰੂ ਸਾਹਿਬ ਦੇ, ਸਾਡੇ ਪਿਤਾ ਜੀ ਨੇ ਕੋਈ ਰਿਸ ਕਰਕੇ ਬਚਨ ਦਾ ਡੰਡਾ ਉਹਦੇ ਮੂੰਹ ਤੇ ਨਹੀਂ ਮਾਰਿਆ। ਕੁੱਤਾ ਉਦੋਂ ਤੱਕ ਹੀ ਭੌਂਕਦਾ ਪਿੱਛੇ ਆਉਂਦਾ ਹੈ ਜਦੋਂ ਤੱਕ ਕੋਈ ਜ਼ੋਰ ਦਾ ਡੰਡਾ ਉਹਦੇ ਜਬਾੜੇ ਤੇ ਨਹੀਂ ਮਾਰਦਾ। ਜਦੋਂ ਜਬਾੜੇ ਤੇ ਕੁੱਤੇ ਦੇ ਡੰਡਾ ਪਿਆ ਹੋਵੇ ਨਾ ਜ਼ੋਰ ਨਾਲ, ਤੇ ਫਿਰ ਕੁੱਤਾ ਭੌਂਕਣ ਦੀ ਬਜਾਏ ਚੋ ਚੋ ਕਰਦਾ ਅੱਗੇ ਲੱਗ ਕੇ ਦੌੜ ਪੈਂਦਾ। ਉਦੋਂ ਤੱਕ ਹੀ ਉਹ ਕੁੱਤਾ ਭੌਂਕ ਕੇ ਪਿੱਛੇ ਦੌੜ ਕੇ ਆਉਂਦਾ ਹੈ ਜਦੋਂ ਤੱਕ ਉਹਦੇ ਮੂੰਹ ਤੇ ਕੋਈ ਡੰਡੇ ਦਾ ਵਾਰ ਨਹੀਂ ਕਰਦਾ।
ਸੋ ਨਰ ਮੈਂ ਪਸੰਦ ਚਿੰਤੇ ਜੀਤਕ ਤੋਤੇ ਵੈ ਤਕਰਾਏ।
ਹੁਣ ਅਸੀਂ ਆਪਣੇ ਪਿਤਾ ਜੀ ਦੀ ਸ਼ਹਾਦਤ ਦਾ ਬਦਲਾ ਲਵਾਂਗੇ, ਪਲਟਾ ਲਵਾਂਗੇ, ਤੇ ਇਹਦੇ ਮੂੰਹ ਤੇ ਡੰਡਾ ਵੱਜੇਗਾ, ਫਿਰ ਇਹਨੂੰ ਸ਼ਾਂਤੀ ਆਏਗੀ, ਫਿਰ ਟਿਕੇਗਾ। ਤੇ ਇੱਕ ਗੱਲ ਕਹਿ ਦਿਓ ਚੰਦੂ ਨੂੰ ਕਿ ਜਿਹੜਾ ਬੰਦਾ ਆਪਣੇ ਪਿਤਾ ਦੀ ਸ਼ਹਾਦਤ ਦਾ ਪਿਤਾ ਦਾ ਬਦਲਾ ਨਾ ਲੈ ਸਕੇ ਉਹ ਮੰਦ ਅਚੇਤ ਨਾ ਸਮਝ ਬੰਦਾ ਪਸ਼ੂ ਦੇ ਸਮਾਨ ਹੀ ਹੈ। ਉਹ ਜਾਨਵਰ ਹੀ ਹੈ, ਉਹ ਪਸ਼ੂ ਹੈ ਜਿਹੜਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਨਾ ਲੈ ਸਕੇ।
ਕਰ ਲਈ ਜੈ ਬੋ ਚਿਤ ਉਪਾਏ, ਹੱਥੋਂ ਪਰਮੇਸ਼ਰ
ਜੇਤਕ ਤੁਮ ਤੇ ਹੈ ਤਕੜਾਈ, ਕਰ ਲੀਜਾ ਬਹੁ ਚਿਤ ਉਪਾਈ। ਜਿੰਨੀ ਕੁ ਤੇਰੇ ਕੋਲੋਂ ਤਕੜਾਈ ਹੁੰਦੀ ਹੈ ਚੰਦੂ, ਜਿੰਨਾ ਕੁ ਤੂੰ ਉਪਾਅ ਕਰ ਸਕਦਾ ਓਨਾ ਕੁ ਉਪਾਅ ਕਰ ਲੈ, اپنے بچن واسطے جو کچھ تو کر سکتا کر لے، جڑا ہلا وسیلہ تینو نظر آنا کر لے، کیونکہ ہن اسی انو پیڑی موتے آ کے ماراں گے، جدو ماراں گے اوہدا کوئی اپا نہیں چلنا۔
حلق پلق بڑ سنکت جیسے،
لوک تے پرلوک وچ انو بڑے بڑے پہاڑی سنکٹ دا سامنا کرنا پئے گا، اس لوک وچ بھی دکھی ہوئے گا تے اگے پرلوک وچ بھی نرکاں دی اگ وچ چندو نو ساڑیا جائے گا، لوک پرلوک چندو دا وگڑ جائے گا۔
کری پرتگیا تے سن لین، تو سچ سو لیو من چین،
جیڑی پرتگیا اسی کیتی ہے او چندو نے سونی لئی ہے، اودے تک او پرتگیا ساڈی پہنچ چکی ہے، تے جیڑی پرتگیا اسی کیتی ہے او جھوٹھی نہیں، او سچ کر کے جان لوے من چ، کیونکہ او پرتگیا اسی پورن طور تے سچ کرانگے، پورن طور تے ساڈی او پرتگیا سچ ہووے گی، اے او اپنے من چ جان لوے۔
شری گرو ارجن کو اپرادے، سب سادن کو تو سم بیادے،
شری گرو ارجن دیو صاحب جی مہاراج جی دا اپرادی ہے، گنہگار ہے، او کلا گرو ارجن صاحب دا اپرادی نہیں، جننے مہاپرکھ نے جننے سادھو نے انہ سارے مہاپرکھاں سارے سنتاں نو ویادی روگ دے تل ہے، او جیوے ویادی دا روگ ہوندا نا، ایدا چندو سارے مہاپرکھاں سادھواں واسطے ویادی دے روگ سمان لگا ہویا ہے۔
سکل سنت ہیرت دش میرے،
جننے مہاپرکھ نے جننے مہاتما نے سادھو نے ساریاں دی نگاہ میرے تے ٹکی ہوئی ہے، سب میرے ول ویکھ رہے نے،
کہ بچ کرے پسند کی تیرے،
نہیں تا او مہاپرکھ سادھو اے ہو جے بندگی والے نے کہ او اپنے بچن دے نال ہی اس چندو پاپی نو سوا دے ٹھیر بنا سکدے نے، پر او سارے مہاتما میرے ول ویکھ رہے نے کہ شری گرو ہرگوبند صاحب نے ہی اپنے پتا دی شہادت دا بدلہ لینا ہے، وہی اس پاپی چندو نو مار کے اس بیادی نو مہاپرکھاں سادھواں دے گلاں وچوں لاؤن گے، اس کر کے مہاپرکھ سادھو سارے میرے ول ویکھ رہے نے۔
اس پاپی کو تیاگ کون،
یہو جا جڑا پاپی ہے چندو مارے بنا اونوں کون تیاگے گا، کون چھڈے گا،
کرے بناشن تو جت پون،
کہہ دیو کہ اسی اودے گھر سمیت اونوں مار مکاواں گے، اودے گھر وچ ہی اونوں قیدی بناواں گے۔
شری ارجن کو رک سب دے، پہے چھمیرس کھوئے وشیش،
گرو ارجن صاحب دا رخ ویکھ کر کے سارے مہاپرکھ تپسوی سادھو شانت ہو کے بیٹھے رہے، نہیں تا جس دن نے ستگراں نو پتا جی نو تپ دی کوی تے بٹھایا سی نا، اونا مہاپرکھاں سادھواں نے اسی دن ہی چندو نو گرک کر کے رکھ دینا سی، او تا ساڈے پتا جی دا رخ ویکھ کر کے کسے مہاپرکھ نے کسے سادھو نے کسے عجمتی پیر فقیر نے اینو سزا نہیں دتی، پر ہن اوہ نہ سمجھے کہ اونوں سزا ملے گی نہیں، اونوں سزا ضرور ملے گی، اونوں سزا دین دا سماں بالکل نیڑے آ چکا ہے، ہن اوہ جننے مرضی اپا کر لوے جننے مرضی جگتیاں اکتیاں پڑا لوے، ہن اوہدا کوئی اپا چلن والا نہیں۔
ہی ارجن کو رک سب دیکھے، پہے چھمی رس کھوئے وشکے،
ارجن صاحب جی چھما ند بن کے چھما دے رس وچ رہے، انہاں نے اپنے من چ کوئی روس نہیں کیتا چندو اتے کوئی کرودھ درشٹی کر کے نہیں ویکھیا۔
تو مورک کیا کہ گر باوا، کتک دن میں اب پھل پاوا،
تو مورک ہے چندو ہن کی کہہ کے اپنے من چ ہنکار کردا، تینو اپنی کرنی دا پھل بس ہن کچھ دنوں چ ہی پراپت ہوے گا، کچھ دنوں وچ تینو اپنی کرنی دا پھل بھوگنا پوے گا، اپنی کرنی دا پھل لینا پوے گا۔
بچے نہ ہوئے سرپت رکھوارو،
اندر بھی آ جائے نا تیری رکھیا کرن واسطے، اندر 33 کروڑ دیوی دیوتیاں دا راجا اندر، وہ بھی آ کے چندو جے تیری رکھیا کرن واسطے آ جائے، وہ بھی تینوں ہوں سڈے کو بچا نہیں سکتا
اپرن کی گنتی کیا دھارو
اندر بھی ہوں تیری آ کے رکھیا کر کے سڈے کو نہیں بچا سکتا تو ہورا دی تا گنتی کی ہے یہ جہانگیر بادشاہ جڑے ہور راجے بادشاہ نے وہ تینوں سڈے کو بچا گے ہوں تا تینوں ساری دنیا دے راجے یہ 33 کروڑ دیوتیا دے راجا اندر بھی تینوں سڈے کو بچا نہیں سکتا رکھ نہیں سکتا
سنتن کے بن میں بن ترال کرت کھوٹ سل پھرت ہلا
چندو پاپی ماں پرکھا سنتاں دے جنگل وچ بنا تراس تو کھوٹے کام کردا پھردا سی بڑی خوشی نال بڑے ہلاس نال سنتاں ماں پرکھا دے بن وچ جنگل وچ اینے کھوٹے کرم کیتے نے کھوٹے کرم کر کے ہلاس نال ٹردا پھر رہا ہے
جو لگ بلی کیڑی دارن مل کر کرت نہ پران بیدارن
کی پھر رہا نا جدو تک اگوں کوئی بھیانک ببر شیر نے ٹکریا جنگل وچ جدو ببر شیر جنگل وچ ٹکر گیا وہ مل کے پھر دے پران بیدار کر دے گا وہ شیر دا روپ بن کے آیا اسی اس چندو واسطے ہوں اس چندو دے پران بیدار اسی کران گے یہ شریر وچوں آتما وکھری اسی کران گے
سن کر جو دوت پن کہ سدن گرو نانک
مہاراج گرو ہرگوبند صاحب نے بھی رسی آواز بھی رس آ کے یہ بچن کہے نا وہ دوت سن کے ایک باری دہل گئے ڈر گئے ستگرا کا جلال اتنا سی پرتاپ اتنا سی کہ ستگرا دے سروپ دا تیج چلیا نہیں سی جا رہا پھر وہ دوتاں نے ہاتھ جوڑے ہاتھ جوڑ کے وہ دوت ستگرو سچے پاتشاہ نو کہن لگے مہاراج گرو نانک صاحب دا گھر ہے گرو نانک صاحب دا سدن گرو نانک کو ہے اے چھویں پاتشاہ جڑے گھر چی چل کے آئے ہیں چندو دے بھیجے ہوئے اے گھر گرو نانک صاحب دا گھر ہے
کرو چھما سن بند بناو بنے ہین جس دوتا لیاو
گرو نانک صاحب دا گھر ہمیشہ چھما ود ہے چھما بند ہے اس کر کے آپ دی کرپا کر کے چھما کر دیو جے چندو نے پاپ کیتا ہے تے تسی بخش دیو تے آپ کرپا کر کے او دے نال سنبند جوڑ لو او دے نال سنبند بنا لو اور او دی لڑکی نو بیاہ کے اپنے گھر لے آؤ جدو او دی لڑکی تسی اپنے گھر بیاہ کے لے آؤ گے تے چندو آپ ہین ہو جائے گا آپ جی دے سامنے تیاں والیاں دے سر تا نیویں ہوندے نے تے چندو دا سر آپے تہاڈے اگے چک جائے گا نو جائے گا جدو تسی او دی لڑکی اپنے گھر بیاہ کے لے آؤ گے
کر جوڑ ہر چیز نواوے
آپے پھر تہاڈے اگے ہاتھ جوڑے گا تہاڈے اگے اپنا سیس دوائے گا سیس چکاوے گا
ادھین تو سیو کماوے
تہاڈے ادھین رہے گا اور تہاڈے ادھین رہ کے تہاڈی سیوا کرے گا تہاڈی سیوا وچ حاضر ہوئے گا
جسے تے تک بدیو بیرود دو دش میں اتشہ چت کرود
مہاراج جس واسطے اینا برود ودیا ہے دوہاں پاسوں اینا زیادہ اتشہ کرود ودیا ہے وہ کارن تا لڑکی ہے نا وہ چندو دی مہاراج دے واسطے یہ سارا ورود ودیا جس کارن واسطے اتنا ورود ودیا دوہاں پاسوں اتنا کلیش ودیا اتنا کرود ودیا ہے
سو تم بیا لو گے جب مٹے کشت ترت ہی تب
مہاراج جے تسی اس لڑکی نو ہی بیا لو گے تے پھر آپے سارے کرود مٹ جان گے سارے روس مٹ جان گے یہ سارا بیر ورود ختم ہو جائے گا کلیش رہے گا ہی نہیں یہ سارے کلیش اسی ویلے ترتی سب مٹ جان گے جے تسی اودی لڑکی نو بیاہ کے لے آؤ گے ایدا دوتاں نے دھن گرو ہرگوبند صاحب نو دوبارہ یہ بینتی کیتی
سنت بولے سنت گرو بولے تر کرو دے اے تم کہا کرت بن بودے
سن کے ستگرو پھر بھی رس آئے بھی رس مہاراج سچی پاتشاہ جی بولے کہن لگے او دوتو بنا بودھ تو بنا گیان تو تسی کس طرح دی گل کہہ رہے ہو کہ کیویں کہہ رہے ہو تسی کہ اسی چندو دی لڑکی نو بیاہ لئیے बिना बोध को बिना ज्ञान को तुसी ये गल किवें कह रहे हो।
चंदो कुडामक मुद समझाए गुर सूरज सब को मुरझाए।
चंदू का जेड़ा कुटंब है ना वो कमोद दे फुल समान है ते गुरु सूरज है ते जिवें सूरज चढ़द्या कमोद दे फुल मुरझा जांदे ने ना एदा असीं गुरु बन के प्रगट होए आ ते चंदू का कुटंब जो कमोद दे बूटे समान है फुल समान है ओनू असीं मुरझा देंगे उदे अंदर असी बुझा के भाव उन्होंने मुरझा के खत्म कर देंगे।
जो अरबिंद बनाओ तिने गुर तुहार दुख दायक बल है।
जे तुसी उन्होंने कमल बनाओगे ना कमल ते असी उन्होंने बर्फ बन के पै जावांगे कमल दे फुल ते बर्फ पै जाए टल जांदा खत्म हो जांदा। जे तू उन्होंने कमल का फुल बना लवे कि गुरु सूरज है ते असी इन्हों कमल बना दईए जे तू कमल का फुल बनावेगा उन्होंने ते असी तुखार बन के बर्फ बन के उदे वास्ते दुखदाई होवांगे।
जावत चंदो को तन प्राणा हमें न शांति होवत आन।
जदों तक चंदू दे शरीर च सांह चलदे ने जदों तक चंदू दे शरीर च प्राण चलदे ने उदों तक साडे मन नूं शांति नहीं मिलनी। साडे मन नूं शांति उदों आउणी है है ता मेरे सतगुरां दा हिरदा शांति हिवै घर है मेरे सतगुरां दा हिरदा हिरदा हिवै घर बर्फ दा घर पर ए जिहड़ी वीर असी बिरती एक सूरमे अंदर चाहीदी है ओ नाल नाल उछल रही है ए सूरमे दी बिरती है। महाराज जी कहिंदे जदों तक चंदू दा शरीर विच चंदू दे साह चलदे ने प्राण चलदे ने उदों तक साडे मन नूं शांति नहीं आउणी।
रुचि सौखा न पान न सोवन
उदों तक असी रुचि नाल ना खावांगे ना पहनांगे ना सोवांगे।
सोहत चिंता चित खोवन
उदों तक सानू ए सारा कुछ नहीं सोभेगा खाना पीना सोना उदों तक सानू नहीं सोभेगा जदों तक असी पापी चंदू नूं मार नहीं देंदे उदे शरीर विचों निमाणी जिंद कढ नहीं लैंदे।
कर पश्चिम सूरज उदे अग्न चंद्रमा शर्वा जी कदे।
महाराज जी कहंदे ए सूरज पूर्व दी बजाए पश्चिम चो दे निकलन लग पए। ए सूरज पूर्व चो उदे हुंदा ना महाराज कहंदे पूर्व दी बजाए ए सूरज पश्चिम विचो उदे होण लग पवे ते चंद्रमा अग दे समान गर्म हो जावे।
पंख लगाए मेरे उड़ जावे
मेर पर्वत जेड़ा अचल है ओ खंभ ला के उड़न लग पवे।
हीरा अथीरा समुंद सुकावे
सिर चीज आ अथिर हो जाए ते समुंदर दा पानी पवे सुक जावे।
इत्यादिक सब होए विपरीत तो न ब्याह करे किस रीत।
पछम दी पूर्व दी बजाए पछम तो चढ़ सकता है समुन्द्र सुख सकता है सुमेर पर्वत पंख लगा के उड़ सकता है पर असी चंदू दी लड़की नाल शादी नहीं कर सकते ए उल्टा काम नहीं हो सकता। दुनिया दे होर विपरीत काम उल्ट काम ओ भावे हो सकते होणगे पर असी चंदू दी लड़की नाल किसे रीत नाल भी ब्याह नहीं करांगे क्योंकि जिस काम वास्ते साडे पिता जी ना कर गए ने ओ साडे वास्ते भी ना रूप विच ही है।
जिसने पिता हत्यो बिन त्रा मैं चाहूं तिस कर्ण बिना।
साडे पिता जी नूं बिना त्रास तो हत्या है मारिया है मैं उदा विनाश चाहुंदा मैं उदा अंत चाहुंदा हां।
किसों को कैसे सुन बंद अतलो बंदा बना चाहे मत अंग।
उहदे नाल साडा संबंध किवें हो सकदा है साडा तां हुण ए सुभाअ कि उहनूं असीं मारांगे उहनूं मारना ही बण आउंदा माड़ी मत वाले नूं अन्नी मत वाले नूं।
बहुरे ना ऐसी बात सुनावो पत समेत नकेत सिधावो।
जिहड़ा हुण बोल लिया इह गल तुसीं कह लई आ दुबारा ना कह रिहा जे जे तुसीं इज्जत समेत अपने घर वापस जाना चाहुंदे हो ना महाराज जी दूतां नूं भी उस वेले ताड़दे ने कहिंदे जे तुसीं इज्जत समेत अपने घर वापस मुड़ना चाहुंदे हो ते इह गल दुबारा अपने मुंह तों ना आख बैठिया जे जिहड़ी कह लई सो कह लई।
हम जिते कह दियो संदेसा پہنچی اٹھ ادک کلیشا
سنیا دے دیو جا کے چندو نو آخو کہ ہن تیرے کول بس کلیش پہنچنے والا ہے تیرے کول ہن کلہ پہنچنے والی ہے
اپنا پر آنے اب ایسے جتنک مٹ نہ کہتے
آ کے اپدا پوے گی کہ وہ کیتے لکھا یتنا نال بھی یہ اپدا مٹے گی نہیں یہ اپدا ہن اسی اپدا بن کے وہ واسطے آوا گے جہے وہ انیکاں کیتے یتنا نال مٹ نہیں سکے گی
جان دو تم کو اب چجے نہ پکڑ سچ نہ سجا
مہاراج جی کہندے تسی او دوت اس کر کے تانو چڈ رہے ہیں نیتی ہے بھی دوتوں کچھ نہیں کہا جاتا جے کتے تسی دوت نہ ہوں چندو دے حمایتی بن کے ادا آئے ہوں تو اسی تانو جیوندیا واپس نہیں سی جان دینا مہاراج نہ دوتوں بھی تاڑنا کر رہے کہ تسی ہے ہی وہ دوت جے تسی دوت نہ ہوں تے تواڈے پران کات کر کے اسی تاں تواڈے شریر واپس موڑ لے
جس تے موڈ متی تو جانا کتک دل میں پران نانا
مورخ نو پتا لگ جاندا پیڑی مت والے چندو نو کہ جے میرے بھیجے دوت مار دتے نے تے مینو کیڑا چھڈن گے اور وہ سمجھ لوے کہ کچھ دنوں وچ اس دے پران حال ہو جان گے
ان کہہ کر تن کو اپمانا جی اٹھائے کٹور بخانا
مہاراج نے ادا کہہ کے انہوں نے آخیا اٹھ جاؤ اتو ہوں نہ بہتا سما اتے بیٹھو کہ سڈے سکھاں دے صبر دا جڑا پیالہ بھر نہ جائے کتے ایسا نہ ہوئے کہ کوئی سکھ پکڑ لو تمہوں اٹھ کے چلے جاؤ جی آئے ہو عزت سہت واپس مڑ جاؤ
چورا
کہہ کے دوتوں نو مہاراج جی نے واپس توڑیا ہے
چورت نہیں ڈیرے کو آئے میں کچھ کہو گئے اس لجائے
اڑدیا ہوا اپنے ڈیرے واپس آئے کچھ نہیں بول سکے لجائے مان ہو کے شرمندہ ہو کے واپس مڑے
بسے نسا ایک در پت رہے ہم آن کو لے نہ گئے
رات رہے سری امرتسر صاحب پر ڈردے ڈردے ساری رات نیند نہیں پی انہوں بھی رات نو کوئی آ کے پھاڑی نہ لوے سانو گرو صاحب آرام کرن لگ پے انہاں دے سور میں سکھ بڑے بیٹھے نے کوئی آ کے سانو پکڑ ہی نہ لوے کہندے ادا ڈردیاں ڈردیاں رات بتیت کیتی
ترست نہیں سکتے سکھ چنگا پئی پرکار چڑے چس ٹنگا
رات نہ دوتاں نے جاگ کے کٹی اگلے دن سویرے سویرے اٹھ کے چھتی نال ہی ہالے دن نہیں سی چڑھیا تے چل پئے دلی نو واپس تر پئے
دوئرا جگرے پانتی لنگ کا دی پرویشے آئے
پینڈا تے کر کے اے واپس دلی پہنچے نے چندو دے کول واپس آئے ہن
چندو پاپی سو ملے سکل پرسنگ سنائے
چندو پاپی نو آ کے ملے تے آ کے سارا پرسنگ چندو نو دسیا اتے جو کچھ ہویا وہ سب کچھ آ کے چندو نو دسیا ہے
کہت پے سن کان دیوان اترے پرتم ایک امتھان
لگے دیوان جی سنو اسی پہلا جا کے اتارا کیتا گرو کی نگری وچ جا کے اترے
مہا دشت مت پات کی سنت پیو دکھ پائے
چندو سن کے بڑا دکھی ہویا جو مرا وڈا مہا پاپ کی پاپی ہے
بجت کو پسنگ سب کم دیکھے ہو تم جائے
پوچھن لگا چندو کہن لگا دسو جی تسی کیویں جا کے ملے گرو جی نو کیویں جا کے انہاں نال گل بات کیتی ہے
لوکن کو بجیو گر کتا کب ہم ملے ہوئے ایک چت
آخیا دیوان جی سنو اسی جا کے پہلا امرتسر صاحب اترے اتے لوکا نو پوچھا بھی گرو جی کتھے نے کتھے جا کے مل سکتے ہیں
سب سکھ ایک سکل بتائے کھیلت اب شکار کو آئے
سانو ایک سکھ نے دسیا بھی اس ویلے گرو صاحب شکار کھیڈ کے واپس مڑے نے وہ شکار کھیڈ کے واپس آئے ہیں
بیٹھے شوبت تخت سچان گن سپتن کو لاگ دیوان
وقت سری اکال تخت صاحب تے آ کے بیٹھے نے ਉੱਥੇ ਉਹਨਾਂ ਦੇ ਸੁਪਟਾ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਦੀਵਾਨ ਸਜਿਆ ਹੋਇਆ ਹੈ।
ਮੇਲੋ ਕਰੋ ਦਰਸ਼ਨ ਇਸ ਬੇਰਾ ਇਹ ਸਮੇਂ ਨਾ ਪਾਇਓ ਫੇਰਾ।
ਉਹਨਾਂ ਨੂੰ ਜਾ ਕੇ ਸਵੇਰੇ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਮਿਲ ਸਕਦੇ ਹੋ। ਹੁਣ ਬੜਾ ਵਧੀਆ ਸਮਾਂ ਮਿਲਣ ਦਾ, ਐਸਾ ਸਮਾਂ ਤੁਹਾਨੂੰ ਦੁਬਾਰਾ ਮਿਲਣ ਦਾ ਪ੍ਰਾਪਤ ਨਹੀਂ ਹੋਵੇਗਾ।
ਸੁਣ ਹਮ ਬਿਸਮੇ ਕਿਆ ਵਿੱਚ ਕਹੇ ਗਾਦੀ ਫਕੀਰਨ ਹੈ।
ਸਿੱਖ ਨੇ ਦੱਸਿਆ ਕਿ ਗੁਰੂ ਜੀ ਸ਼ਿਕਾਰ ਖੇਡ ਕੇ ਵਾਪਸ ਆਏ ਨੇ, ਅਕਾਲ ਤਖ਼ਤ ਤੇ ਬੈਠੇ ਨੇ। ਸੁਣ ਕੇ ਸਾਡੇ ਮਨ ਚ ਹੈਰਾਨੀ ਹੋਈ ਕਿ ਇਹ ਗੱਦੀ ਤਾਂ ਫਕੀਰਾਂ ਦੀ ਗੱਦੀ ਹੈ, ਜਿਹੜੀ ਇਹ ਗੱਦੀ ਤੇ ਬੈਠੇ ਨੇ ਇਹ ਗੱਦੀ ਤਾਂ ਫਕੀਰਾਂ ਦੀ ਮਹਾਂਪੁਰਖਾਂ ਦੀ ਗੱਦੀ ਹੈ।
ਕਰਨ ਸ਼ਿਕਾਰ ਸ਼ਸਤਰ ਗਨ ਕਰਬੇ ਔਰ ਤਖ਼ਤ ਪਰ ਬੈਠਣ ਕਰਬੇ।
ਫਕੀਰ ਤਾਂ ਸ਼ਿਕਾਰ ਨਹੀਂ ਕਰਦੇ, ਪਰ ਇਨ੍ਹਾਂ ਨੇ ਤਾਂ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ, ਸ਼ਸਤਰ ਧਾਰਨ ਕਰ ਲਏ ਨੇ, ਗੱਦੀ ਦੀ ਬਜਾਏ ਤਖ਼ਤ ਸਜਾ ਕੇ ਬੈਠਣ ਲੱਗ ਪਏ ਹਨ।
ਇਹ ਗੱਤ ਕਬ ਤੇ ਕੀਨ ਨਵੀਨ।
ਅਸੀਂ ਉਨ੍ਹਾਂ ਨੂੰ ਪੁੱਛਿਆ ਜੀ ਇਹ ਗੁਰੂ ਸਾਹਿਬ ਨੇ ਕਦੋਂ ਦੀ ਇਹ ਨਵੀਂ ਗੱਤ ਧਾਰਨ ਕੀਤੀ ਹੈ, ਕਦੋਂ ਦਾ ਇਸ ਤਰ੍ਹਾਂ ਇਹ ਕੰਮ ਕਰਨ ਲੱਗੇ ਨੇ।
ਪਾਤਸ਼ਾਹਾਂ ਦੀ ਰੀਤ ਪਰ ਮੇਰ
ਪਾਤਸ਼ਾਹਾਂ ਦੀ ਰੀਤ ਨਾਲ ਕਦੋਂ ਦੇ ਗੁਰੂ ਸਾਹਿਬ ਵਿਚਰਨ ਲੱਗੇ ਹਨ।
ਰੱਖਣੀ ਬਲੀ ਤੁਰੰਗ
ਰੱਖਣੀਆਂ ਬਲੀ ਘੋੜੇ ਰੱਖਣੇ ਕਦੋਂ ਦੇ ਰੱਖਣੇ ਸ਼ੁਰੂ ਕੀਤੇ ਨੇ।
ਪਰ ਸਮਾਜ ਸ਼ਾਜਿਮ ਸੰਗ
ਜਿਵੇਂ ਬਾਦਸ਼ਾਹ ਲੋਕ ਆਪਣੇ ਨਾਲ ਸਮਾਜ ਰੱਖਦੇ ਨੇ, ਉਦਾਂ ਦਾ ਇਹ ਸਮਾਜ ਕਦੋਂ ਦਾ ਰੱਖਣਾ ਸ਼ੁਰੂ ਕੀਤਾ ਗੁਰੂ ਜੀ ਨੇ।
ਸੁਣ ਸਿੱਖ ਕਹਿਓ ਜਬ ਸੁਦ ਆਏ ਚੰਦੋ ਕਰਿਓ ਪਾਪ ਅਧਕਾਰੇ।
ਫਿਰ ਉਹ ਸਿੱਖ ਨੇ ਸਾਨੂੰ ਦੱਸਿਆ ਕਹਿੰਦੇ ਜਦੋਂ ਦੀ ਇਹ ਖਬਰ ਆਈ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਚੰਦੂ ਨੇ ਬੜਾ ਵੱਡਾ ਪਾਪ ਕੀਤਾ, ਚੰਦੂ ਨੇ ਬੜਾ ਵੱਡਾ ਗੁਨਾਹ ਕੀਤਾ, ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ।
ਸ੍ਰੀ ਅਰਜਨ ਤਨ ਤਿਆਗ ਸਿਦਾਰੇ ਸਭ ਤੇ ਕ੍ਰੋਧ ਅਧਿਕਾਰ ਧਾਰੇ।
ਗੁਰੂ ਅਰਜਨ ਸਾਹਿਬ ਸੱਚਖੰਡ ਤੁਰ ਗਏ ਨੇ, ਚੰਦੂ ਦੇ ਘਰ ਤਸੀਹੇ ਚੱਲਦਿਆਂ ਇਹ ਖਬਰ ਜਦੋਂ ਗੁਰੂ ਸਾਹਿਬ ਨੂੰ ਮਿਲੇ ਉਦੋਂ ਦਾ ਉਨ੍ਹਾਂ ਨੇ ਬੀਰਸ ਧਾਰਨ ਕੀਤਾ ਹੋਇਆ।
ਦੋਏ ਖੜਗ ਨਿਜ ਘਰ ਮੈਂ ਪਾਏ ਅੰਗ ਸੰਗ ਧਨ ਤਰਕ ਚਲਾਏ।
ਉਦੋਂ ਦੀਆਂ ਉਨ੍ਹਾਂ ਨੇ ਦੋ ਤੇਗਾਂ ਆਪਣੇ ਗਾਤਰੇ ਧਾਰਨ ਕੀਤੀਆਂ ਹੋਈਆਂ, ਮੋਢਿਆਂ ਦੇ ਤੀਰਾਂ ਦਾ ਪੱਠਾ, ਹੱਥ ਵਿਚ ਕਠੋਰ ਧਨਖ, ਉਦੋਂ ਦਾ ਉਨ੍ਹਾਂ ਨੇ ਧਾਰਨ ਕੀਤਾ ਹੋਇਆ।
ਰੱਖ ਲਈ ਸੈਨਾ ਤੁਮਦਾਏ ਹੱਥ ਨੱਚੋ ਹਿਤ ਸਬਤ ਅਲਾਏ।
ਦਿਨ ਤੋਂ ਫੌਜਾਂ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗੁਰੂ ਹਰਗੋਬਿੰਦ ਸਾਹਿਬ ਨੇ ਸੈਨਾ ਰੱਖਣੀ ਸ਼ੁਰੂ ਕਰ ਦਿੱਤੀ ਔਰ ਭਰੇ ਦੀਵਾਨ ਚ ਭਰੀ ਸਭਾ ਵਿਚ ਗੁਰੂ ਹਰਗੋਬਿੰਦ ਸਾਹਿਬ ਨੇ ਬੈਠ ਕੇ ਕਸਮ ਖਾਧੀ ਹੈ, ਚੰਦੂ ਪਾਪੀ ਨੂੰ ਮਾਰਨ ਦੀ ਕਸਮ ਖਾਧੀ ਹੈ।
ਜਿਨ ਪ੍ਰ ਸਭ ਸਮਾਜ ਅਧਿਕਾਇਓ ਬੈਤਨ ਹੇਤ ਤਖ਼ਤ ਬਣਵਾਇਓ।
ਪ੍ਰਤੀ ਦਿਨ ਗੁਰੂ ਸਾਹਿਬ ਦਾ ਸਮਾਜ ਵੱਧ ਰਿਹਾ, ਫੌਜਾਂ ਵੱਧ ਰਹੀਆਂ ਨੇ, ਸ਼ਸਤਰ ਬਸਤਰ ਵੱਧ ਰਹੇ ਨੇ ਔਰ ਇਸ ਪ੍ਰਕਾਰ ਨਾਲ ਜਿੱਥੇ ਗੁਰੂ ਸਾਹਿਬ ਪਹਿਲਾਂ ਗੱਦੀ ਤੇ ਬੈਠਦੇ ਸਨ ਹੁਣ ਮਹਾਰਾਜ ਜੀ ਤਖ਼ਤ ਤੇ ਬੈਠ ਕੇ ਸੋਭਦੇ ਹਨ।
ਤਬ ਹਮ ਸੁਣ ਕੇ ਗਏ ਅਗਾਰੇ ਦੇਖੇ ਬੋ ਬੈਠੇ ਪੱਟ ਭਾਰੇ।
ਭਗਵਾਨ ਜੀ ਇਹ ਸਿੱਖ ਨੇ ਸਾਨੂੰ ਦੱਸੀ ਗੱਲ, ਇਹ ਸੁਣ ਕੇ ਅਸੀਂ ਫਿਰ ਸਭਾ ਵਾਲੇ ਸਥਾਨ ਤੇ ਗਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਸਜਾ ਕੇ ਬੈਠੇ ਸੀ। ਜਦੋਂ ਜਾ ਕੇ ਅਸੀਂ ਵੇਖਿਆ ਤੇ ਬੜੇ ਬੜੇ ਸੂਰਮੇ ਬੜੇ ਬੜੇ ਬਹਾਦਰ ਯੋਧੇ ਸ਼ਸਤਰਧਾਰੀ ਹੋ ਕੇ ਉਨ੍ਹਾਂ ਦੀ ਸਭਾ ਚ ਬੈਠੇ ਸਨ।
ਆਪ ਸ਼ਸਤਰ ਜਿਸ ਤਖ਼ਤ ਸੁਆਏ ਜਾਏ ਨਿਕਟ ਹਮ ਸੀਸ ਨਿਵਾਏ।
ਆਪ ਵੀ ਉਹ ਸ਼ਸਤਰਾਂ ਦੇ ਸਮੇਤ ਤਖ਼ਤ ਤੇ ਬੈਠੇ ਸੀ ਬਾਦਸ਼ਾਹਾਂ ਵਾਂਗੂ ਔਰ ਅਸੀਂ ਜਾ ਕੇ ਕੋਲ ਉਨ੍ਹਾਂ ਦੇ ਚਰਨਾਂ ਵਿਚ ਉਨ੍ਹਾਂ ਨੂੰ ਸੀਸ ਦਿਵਾਇਆ, ਸਾਡਾ ਸੀਸ ਬਦੋ ਬਦੀ ਆਪ ਹੀ ਉਨ੍ਹਾਂ ਦੇ ਚਰਨਾਂ ਚ ਜਾ ਕੇ ਝੁਕ ਗਿਆ।
ਲੇ ਤੁਮ ਨਾਮ ਦਈ ਜਬ ਪਾਤੇ ਚਿਤ ਉਤ ਪਿਤ ਕੋ ਸੁਲਗਤ ਛਾਤੇ।
ਮੇਰਾ ਨਾਂ ਲੈ ਕੇ ਚਿੱਠੀ ਦਿੱਤੀ ਨਾ ਵੀ ਇਹ ਚਿੱਠੀ ਚੰਦੂ ਨੇ ਭੇਜੀ ਹੈ। ਸੁਣਦਿਆਂ ਸਾਰ ਉਨ੍ਹਾਂ ਦੇ ਨੇਤਰ ਲਾਲ ਹੋ ਗਏ ਸਨ, ਉਨ੍ਹਾਂ ਦੀਆਂ ਭੌਹਾਂ ਚੜ ਗਈਆਂ ਸੀ ਔਰ ਵੀਹ ਰਸ ਵਿਚ ਉਹ ਆ ਗਏ ਸਨ।
ਜਬ ਪਡਵਾਏ ਸੁਨੀ ਰਿਸ ਧਾਰੇ ਬਹੁ ਕਠੋਰ تب گرا اچارے
انہوں نے چٹھی پڑھوا کے سنی کہ تو لکھیا سی وچ چٹھی دے کہ میں تیرے پتا نو ماریا ہے یہ گل جدو سنی انہوں نے سن کے بڑے کٹور شبد اپنی زبان تو رسنا تو کہے
پتا بھیر کو تیاگے نائن
اپنے پتا دا ویر نہیں تیاگا گے تے نہ ہی سانو چندو دا جا کسی ہور دا کوئی پہ ہے ڈر ہے سانو کسی دا کوئی ڈر پہ نہیں
چندو سنگ تو اس جائے اپنا تو موڈ نیرائے
چندو نو جا کے کہہ دیا جے کہ چندو ہن تیرے تے بڑی بھیانک اپدا آن والی ہے بڑی بھیانک اپدا تیرے نیڑے آ پہنچی آن دے تو تو بچ نہیں سکدا
ایک تو تن کی بیت نوین دوجی بس شتر انگ ترلین
گرو ادا دا جواب دتا گرو ہرگوبند صاحب نے اے جواب لکھ کے بھیجیا ਇਦਾਂ ਦੀ ਗੱਲ ਕਹਿ ਕੇ ਭੇਜੀ ਹੈ ਇਹ ਚੰਦੂ ਸੁਣ ਇੱਕ ਤਾਂ ਉਹਨਾਂ ਦੇ ਤਨ ਦੀ ਉਮਰ ਨਵੀਂ ਹੈ ਉਹ ਭਰ ਜਵਾਨੀ ਵਿੱਚ ਜਾ ਰਹੇ ਹਨ
ਦੂਜੇ ਸ਼ਸਤਰ ਅੰਗ ਧਰ ਲੀਨ
ਉਹਨਾਂ ਨੇ ਸ਼ਸਤਰ ਧਾਰਨ ਕਰ ਲਏ ਨੇ ਇੱਕ ਤਾਂ ਉਦਾਂ ਜਵਾਨ ਹੋ ਰਹੇ ਨੇ ਦੂਜਾ ਉਹਨਾਂ ਨੇ ਸ਼ਸਤਰ ਧਾਰਨ ਕਰ ਲਏ ਨੇ
ਤੀਜੇ ਸੁਪਤਨ ਕੋ ਨਿਤ ਸੰਗ
ਉਹਨਾਂ ਨੇ ਆਪਣੇ ਕੋਲ ਫੌਜਾਂ ਭਰਤੀ ਕਰ ਲਈਆਂ ਸੂਰਮੇ ਰੱਖ ਲਏ ਨੇ
ਮਾਰ ਮਾਰ ਕਰ ਚਾਹਤ ਜੰਗ
ਮਾਰ ਲੋ ਕਰਦਿਆਂ ਹੁਣ ਉਹ ਜੰਗ ਹੀ ਚਾਹੁੰਦੇ ਨੇ ਜੰਗ ਹੀ ਕਰਨਾ ਚਾਹੁੰਦੇ ਨੇ
ਤੋਤੇ ਕੁਝ ਉਪਾਏ ਹੋਏ ਆਵੇ ਭਲੀ ਹੈ ਤੂੰ ਜੇ ਬਚ ਜਾਵੇ
ਚੰਦੂ ਜੇ ਤੇਰੇ ਕੋਲੋਂ ਹੁਣ ਕੋਈ ਉਪਾਅ ਹੁੰਦਾ ਤਾਂ ਕਰ ਲੈ ਜੇ ਤੂੰ ਬਚ ਸਕਦਾ ਵੈਸੇ ਸਾਨੂੰ ਤਾਂ ਨਹੀਂ ਦਿਸਦਾ ਵੀ ਹੁਣ ਤੂੰ ਬਚ ਸਕਦਾ ਹੋਵੇ ਜੋ ਅਸੀਂ ਵੇਖ ਕੇ ਆਏ ਆ ਪਰ ਫਿਰ ਵੀ ਅਸੀਂ ਤੇਰੇ ਪੱਖ ਦੀ ਗੱਲ ਕਰ ਰਹੇ ਹਾਂ ਕਿ ਜੇ ਤੇਰੇ ਕੋਲ ਬਚਣ ਦਾ ਕੋਈ ਉਪਾਅ ਹੁੰਦਾ ਤਾਂ ਕਰ ਲੈ ਜੇ ਤੂੰ ਬਚ ਸਕਦਾ
ਸੂਰ ਕਰਤ ਅਧਿਕ ਉਤਸ਼ਾਹ ਕੁਛ ਨਾ ਤਾਂ ਕਰਤ ਚਿਤ
ਗੁਰੂ ਹਰਗੋਬਿੰਦ ਸਾਹਿਬ ਤਾਂ ਬੜਾ ਉਤਸ਼ਾਹ ਕਰ ਰਹੇ ਨੇ ਉਹ ਤਾਂ ਤੈਨੂੰ ਮਾਰਨ ਵਾਸਤੇ ਉਡੀਕ ਕਰ ਰਹੇ ਨੇ ਉਹਨਾਂ ਨੂੰ ਕਿਸੇ ਦਾ ਕੋਈ ਤਰਾਸ ਨਹੀਂ ਕਿਸੇ ਦਾ ਕੋਈ ਡਰ ਨਹੀਂ ਭੈ ਨਹੀਂ ਨਿਰਭਉ ਹੋ ਕੇ ਬੈਠੇ ਨੇ ਤਖ਼ਤ ਸਜਾ ਕੇ ਇਸ ਕਰਕੇ ਚੰਦੂ ਹੁਣ ਜੇ ਤੂੰ ਕੋਈ ਉਪਾਅ ਕਰ ਸਕਦਾ ਆਪਣੇ ਬਚਣ ਦਾ ਤਾਂ ਕਰ ਲੈ ਹੁਣ ਚੰਦੂ ਜਿਵੇਂ ਘਾਤ ਕਰ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ